ਸਪੋਕਸਮੈਨ ਵਿੱਚ ਗੁਰਬਾਣੀ ਦੀ ਵਿਆਖਿਆ ਆ ਰਹੀ ਹੈ ਜੀ, ਐਤਵਾਰ 5 ਸਤੰਬਰ 2010, ਤੇ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਨੇ ਇੱਕ ਵਿਆਖਿਆ ਕੀਤੀ ਹੈ ਗੁਰਬਾਣੀ ਦੀ, ਜਿਹਦਾ ਹੈਡਿੰਗ ਹੈ ਨਾਨਕ ਸਾਇਰ ਏਵ ਕਹਿਤ ਹੈ। ਉਹਨਾਂ ਨੇ ਗੁਰਬਾਣੀ ਲਈ ਹੈ ਜੀ, ਮਹੱਲਾ ਪਹਿਲਾ ਦੀ ਜੀ, ਪੰਨਾ ਨੰਬਰ 470 ਤੋਂ। ਜੁਜ ਮਹਿ ਜੋਰ ਛਲੀ ਚੰਦਰਾਵਲ, ਕਾਨ ਕਿਸ਼ਨ ਜਾਦਮ ਭਇਆ, ਪਾਰ ਜਾਤ ਗੋਪੀ ਲੈ ਆਇਆ, ਬ੍ਰਿੰਦਾਵਨ ਮਹਿ ਰੰਗ ਕੀਆ। ਉਹਨਾਂ ਨੇ ਇਹਦਾ ਅਰਥ ਕੀਤਾ ਜੀ, ਦੁਆਪਰ ਯੁੱਗ ਵਿੱਚ ਵਿਸ਼ਨੂੰ ਦੇ ਅਵਤਾਰ ਸਨਾਤਨੀ ਵਿਸ਼ਵਾਸ ਅਨੁਸਾਰ ਕ੍ਰਿਸ਼ਨ ਨੇ ਚੰਦਰਾਵਲੀ ਨਾਮੀ ਗੋਪੀ ਨੂੰ ਛਲ ਫਰੇਬ ਨਾਲ ਕਾਬੂ ਕੀਤਾ। ਇਹ ਗੋਪੀਆਂ ਵਿੱਚ ਕਾਨ ਯਾਦਵ ਕੁਲ ਦਾ ਵਿਅਕਤੀ ਇੰਦਰ ਦੇ ਬਾਗ ਵਿੱਚ ਖੂਨੀ ਲੜਾਈ ਲੜ ਕੇ ਸਤਭਾਮਾ ਗੋਪੀ ਲਈ ਪਾਰਜਾਤ ਦਾ ਰੁੱਖ ਲੈ ਆਇਆ ਤੇ ਲੋਕ ਭਲਾਈ ਦੀ ਥਾਂ ਬਿੰਦਰਾਬਨ ਵਿੱਚ ਮੌਜ ਮਸਤੀ ਕਰਦਾ ਰਿਹਾ। ਬਸ ਜੀ, ਇੰਨਾ ਹੀ ਇਹਨਾਂ ਨੇ ਵਿਆਖਿਆ ਕੀਤੀ ਹੈ ਜੀ।
ਜਿਹੜੀ ਗੁਰਬਾਣੀ ਦੀ ਵਿਆਖਿਆ ਨਾ
ਜੀ,
ਇਹ ਗੁਰਮੁਖਾਂ ਦੇ ਹਿੱਸੇ ਚ ਆਈ ਹੈ, ਵਿਦਵਾਨਾਂ ਦੇ ਹਿੱਸੇ ਚ ਨਹੀਂ ਆਈ
ਜੀ,
ਪਹਿਲੀ ਗੱਲ। ਦੂਜੀ ਗੱਲ, ਗੁਰਬਾਣੀ ਦੀ ਵਿਆਖਿਆ ਕਿਵੇਂ ਕਰਨੀ ਹੈ, ਗੁਰਬਾਣੀ ਦੱਸੀ ਹੋਈ ਹੈ ਗੱਲ
ਜੀ।
ਪਹਿਲੀ ਗੱਲ ਤਾਂ ਇਹ ਹੈ ਕਿ ਗੁਰਬਾਣੀ ਨੇ ਸਿਮਰਤ ਸ਼ਾਸਤਰ ਸੋਧੇ ਨੇ। ਜੇ ਘੱਗੇ ਦੀ ਗੱਲ ਮੰਨੀਏ ਤਾਂ ਗੁਰਬਾਣੀ ਨੇ ਮੋਹਰ ਲਾ ਦਿੱਤੀ
ਜੀ,
ਦੁਆਪਰ ਯੁੱਗ ਤੇ ਮੋਹਰ ਲਾ ਦਿੱਤੀ, ਸਤਭਾਮਾ ਵਾਲੀ ਗੱਲ ਤੇ ਮੋਹਰ ਲਾ ਦਿੱਤੀ, ਹਿੰਦੂ ਮਨ ਦੀ ਗੱਲ ਤੇ ਮੋਹਰ ਲਾ ਦਿੱਤੀ
ਜੀ।
ਇਹ ਲਾਇਆ ਆਇਆ ਮੰਨ ਲਈਏ ਤਾਂ ਉਹਨਾਂ ਦੀ ਗੱਲ ਸੱਚੀ ਹੈ, ਫਿਰ ਸੋਧਿਆ ਕੀ, ਸੋਧਿਆ ਕੀ
ਜੀ।
ਇਹ ਮਾਰਦੇ ਨੇ ਝੱਖ, ਨਾ ਪ੍ਰੋਫੈਸਰ ਦਰਸ਼ਨ ਸਿੰਘ ਨੂੰ, ਨਾ ਪ੍ਰੋਫੈਸਰਾਂ ਨੂੰ ਤਾਂ ਇਸ ਗੱਲ ਦਾ ਪਤਾ ਹੋ ਹੀ ਨਹੀਂ ਸਕਦਾ, ਵਿਦਵਾਨ ਨੂੰ ਤਾਂ ਇਸ ਗੱਲ ਦੀ ਸਮਝ ਆ ਹੀ ਨਹੀਂ ਸਕਦੀ ਕੀ ਹੈ। ਫਿਰ ਯਾਦਮ ਲਫ਼ਜ਼ ਹੈ, ਯਾਦਮ ਲਫ਼ਜ਼ ਦੀ ਵਾਹਵਾਰੀ ਹੈ ਮੰਮਾ,
ਯਾਦਮ
ਯਾਦਮ ਦੀ ਜਾ ਹੈ, ਜੱਜੇ ਨੂੰ ਕਹਿੰਦਾ ਦੱਦਾ ਮੰਮਾ ਦਮ,
ਹਾਂਜੀ ਯਾਦਮ,
ਉਹ ਲਫ਼ਜ਼ ਹੋਰ ਹੈ, ਉਹ ਯਾਦਮ ਨਾਲ ਕਿਵੇਂ ਜੋੜਤੀ ਇਹਨਾਂ ਨੇ ਗੱਲ ਇਹ
ਜੀ।
ਫਿਰ ਗੁਰਬਾਣੀ ਕਿਸੇ ਵਿਸ਼ਨੂੰ ਦਾ ਕੋਈ ਅਵਤਾਰ ਨਹੀਂ ਮੰਨਦੀ
ਜੀ,
ਗੁਰਬਾਣੀ ਸਾਰਿਆਂ ਨੂੰ, ਵਿਸ਼ਨੂੰ ਬ੍ਰਹਮਾ ਔਰ ਸ਼ਿਵ ਸਾਰੇ ਹਰੇਕ ਜੀਵ ਨੂੰ ਮੰਨਦੀ ਹੈ, ਤਿੰਨੇ ਕੋਲ ਮਾਇਆ ਦੇ ਨੇ, ਤਿੰਨੇ ਕੋਲ ਹਰੇਕ ਜੀਵ ਚ ਨੇ। ਬ੍ਰਹਮਾ ਵਿਸ਼ਨ ਸਰੇਤ ਹੈ ਅਗਣਤ, ਤਿੰਨਕੋ ਬੋਹ ਪਿਆ ਮਨ ਮਧਕਾ, ਸਵਈਆਂ ਚ ਹੈ। ਜੇ ਇਹਨਾਂ ਨੂੰ ਇਹਨਾਂ ਗੱਲਾਂ ਦੀ ਸਮਝ ਹੋਵੇ, ਆ ਬਕਵਾਸ ਕਾਹਦੇ ਕਰਨ, ਇਹਨਾਂ ਲੋਕਾਂ ਦੀ ਭੁਲੇਖੇ ਪਾਏ ਹੋਏ ਨੇ ਘੱਗੇ ਵਰਗਿਆਂ ਦੇ
ਜੀ,
ਗੁਰਬਾਣੀ ਦੇ ਹਰਜਾਵੇ ਪਾਏ ਹੋਏ ਨੇ। ਉਹ ਬਾਹਮਣ ਨੂੰ ਦੋਸਤ ਦਿੰਦੇ, ਬਾਹਮਣ ਦੇ ਚੇਲੇ ਨੇ ਦੋਸਤ, ਤੁਸੀਂ ਉਹਨੂੰ ਕੀ ਦੇਵੋ, ਚੇਲੇ ਦੋਸਤਦੇ ਹੋ, ਉਹ ਪੰਡਤ ਦੇ ਅਰਥ ਕੀਤੇ ਹੋਏ ਉਹਨੂੰ ਮੰਨੀ ਜਾਂਦੇ ਨੇ
ਜੀ,
ਇਹਦੇ ਅਰਥ ਬਿਲਕੁਲ ਨਹੀਂ ਹੋਏ ਹਨ। ਦੁਆਬਰ ਯੁੱਗ ਨੂੰ ਗੁਰਬਾਣੀ ਨਹੀਂ ਮੰਨਦੀ, ਦੁਆਬਰ ਯੁੱਗ ਯੁੱਗ ਇੱਕੋ ਹੀ ਹੁੰਦਾ, ਕਲਯੁੱਗ ਯੁੱਗ ਸੰਸਾਰ ਜਦ ਹੁੰਦਾ ਇੱਕੋ ਹੀ ਚੱਲਦਾ ਪ੍ਰਗਟ ਰੂਪ ਦੇ ਵਿੱਚ
ਜੀ,
ਬਾਕੀ ਦੋ ਯੁੱਗ ਜਿਹੜੇ ਮਾਇਆ ਦੇ ਵਿੱਚ ਨੇ ਗੁਪਤ ਨੇ, ਇੱਕ ਯੁੱਗ ਤਾਂ ਗਰਭ ਦੇ ਵਿੱਚ ਹੈ ਸਮਾਂ, ਯੁੱਗ ਦਾ ਮਤਲਬ ਹੁੰਦਾ ਸਮਾਂ
ਜੀ,
ਇੱਕ ਤਾਂ ਉਹ ਸਮਾਂ ਹੈ ਜਦੋਂ ਬੱਚਾ ਗਰਭ ਦੇ ਵਿੱਚ ਹੈ, ਚਾਹੇ ਉਹ ਆਂਡੇ ਵਿੱਚ ਹੈ, ਚਾਹੇ ਜੀਵ ਬੀਜ ਰੂਪ ਚ ਹੈ, ਚਾਹੇ ਉਹ ਧਰਤੀ ਦੇ ਗਰਭ ਚ ਜਨਮ ਲੈ ਰਿਹਾ ਕਿਵੇਂ ਵੀ ਹੈ, ਚਾਹੇ ਉਹ ਉਹਦੇ ਅੰਦਰ ਤ੍ਰਿਸ਼ਨਾ ਨਹੀਂ ਹੈ, ਜੋ ਜਨਮ ਦੇ ਬਾਅਦ ਤ੍ਰਿਸ਼ਨਾ ਲੱਗਦੀ ਹੈ, ਉਹਦੇ ਅੰਦਰ ਕਲਪਨਾ ਨਹੀਂ ਹੈ, ਜਿੰਨਾ ਚਿਰ ਉਹਨਾਂ ਚਿਰ ਉਹ ਦੁਆਪਰ ਯੁੱਗ ਚ ਹੈ।
ਦੁਆਪਰ ਮਤਲਬ ਮਾਤਾ ਦਾ ਗਰਭ,
ਦੁਆਪੁਰ ਇਹ ਪੁਰ ਤੋਂ ਅਲੱਭ, ਅਲੱਗ ਨਾ ਉਹ ਸਤ, ਨਾ ਉਹ ਜਿਹੜਾ ਸੀਗਾ, ਨਾ ਤਾਂ ਉਹ ਜੁੜਿਆ ਹੋਇਆ ਆਕਾਸ਼ ਤੱਤ ਨਾਲ, ਅਜੋ ਸਰੀਰ ਧਾਰਨ ਕਰ ਰਿਹਾ ਉਹ
ਜੀ,
ਨਾ ਉਹਦੇ ਅੰਦਰ ਕਲਪਨਾ, ਸ਼ਬਦ ਨਾਲ ਜੁੜਿਆ ਹੋਇਆ ਪਰ ਮਾਇਆ ਨਾਲ ਜੁੜ ਰਿਹਾ, ਸਰੀਰ ਧਾਰਨ ਕਰ ਰਿਹਾ, ਇਹ ਯੁੱਗ ਇਹ ਸਮਾਂ ਅਲੱਗ ਹੈ, ਤਪ ਕਹਿੰਦੇ ਨੇ ਇਹ ਸਮੇਂ ਤਪ ਕਰਦਾ, ਇਹ ਤਪ ਕਰਕੇ ਮਾਇਆ ਦੀ ਪ੍ਰਾਪਤੀ ਹੁੰਦੀ ਹੈ ਹਮੇਸ਼ਾ
ਜੀ,
ਕਿਉਂਕਿ ਤਪੋ ਰਾਜ ਹੁੰਦਾ ਪ੍ਰਾਪਤ
ਜੀ,
ਤਪ ਤੋਂ ਪ੍ਰਾਪਤ ਰਾਜ ਹੁੰਦਾ, ਤਪ ਤੋਂ ਨਾਮ ਪ੍ਰਾਪਤ ਨਹੀਂ ਹੁੰਦਾ, ਤਪ ਤੋਂ
ਜੀ
ਹੁਣ ਇਹਨਾਂ ਨੂੰ ਇਹੀ ਪਤਾ ਵੀ ਤਪ ਤੋਂ ਪ੍ਰਾਪਤੀ ਕਾਹਦੀ ਹੁੰਦੀ ਹੈ, ਜਪ ਤੋਂ ਪ੍ਰਾਪਤੀ ਕਾਹਦੀ ਹੁੰਦੀ ਹੈ, ਇਹਨਾਂ ਨੂੰ ਇਹੀ ਨਹੀਂ ਪਤਾ
ਜੀ।
ਇਹ ਧਾਰਮਿਕ ਬੰਦੇ ਹੈ ਨੀ, ਝੱਖ ਮਾਰਦੇ ਨੇ, ਆਪੇ ਡਿੱਗ ਜਾਣਗੇ, ਚੁੱਪ ਕਰ ਜਾਣਗੇ, ਇਹਦੇ ਅਰਥ ਕੀ ਨੇ
ਜੀ,
ਸਵਾਲ ਇਹ ਹੈ। ਕਾਨ ਕ੍ਰਿਸ਼ਨ ਕਿਹਨੂੰ ਕਹਿੰਦੇ ਨੇ? ਕਾਨ ਕ੍ਰਿਸ਼ਨ ਜਿਹੜਾ ਆਤਮਾ ਨੇ, ਜਿਹੜਾ ਮਨ ਹੈ, ਜੀਵ ਆਤਮਾ, ਇਹ ਕਾਨ ਕ੍ਰਿਸ਼ਨ।
ਕਿਵੇਂ ਜੀ?
ਜਿਹੜਾ ਜੀ ਜਿਹੜਾ ਹੈ ਨਾ ਹੰਸ, ਹੰਸ ਆਉਂਦਾ ਹੰਸ ਹੈ।
ਹਾਂਜੀ,
ਦੋ ਟੁਕੜੇ ਬਣ ਜਾਂਦੇ ਨੇ ਗਰਭ ਚ ਆ ਕੇ, ਅਰਧ ਅਰਧ ਸਮਾਨ
ਦਾਲ ਦਾਲ। ਠੀਕ ਹੈ,
ਜਿਹੜਾ ਅੰਧਾ ਸਮਾਇਆ ਨਾ ਮਨ ਤੂੰ ਜੋਤ ਸਰੂਪ ਹੈ, ਉਹਦੀ ਜਿਹੜੀ ਜੋਤ, ਜਿਵੇਂ ਸੂਰਜ ਦੀ ਜੋਤ ਸਾਡੇ ਨਾਲ ਟੱਚ ਕਰਦੀ ਹੈ ਜ਼ਮੀਨ ਨਾਲ,
ਜੀ
ਸੂਰਜ ਨਹੀਂ ਟੱਚ ਕਰਦਾ,
ਜੀ
ਸੂਰਜ ਦੀ ਜੋਤ ਔਰ ਹੀਟ ਟੱਚ ਕਰਦੀ ਹੈ ਸਾਡੇ ਨਾਲ, ਸੂਰਜ ਬਹੁਤ ਦੂਰ ਹੈ ਸਾਥੇ,
ਜੀ
ਐਵੇਂ ਜਿਹੜਾ ਹੈ ਅਸਲ ਅਸਲ ਜਿਹੜਾ ਸੀਗਾ ਹੰਸ ਜਿਹਨੂੰ ਕਹਿੰਦੇ ਨੇ ਅੱਗੇ ਹੰਸ ਅਕੇਲਾ,
ਜੀ
ਉਹ ਮਾਇਆ ਤੋਂ ਲਿਪਤ ਰਹਿੰਦਾ।
ਸਾਡੀ ਜਿਹੜੀ ਅੰਤਰਾਤਮਾ ਦੀ ਆਵਾਜ਼ ਹੈ,
ਜਿਹੜਾ ਪ੍ਰਾਤਮਾ ਪ੍ਰਾਤਮਾ ਜਿਹਨੂੰ, ਇਹਦਾ ਮੂਲ ਕਹਿ ਲਓ, ਜੀਵ ਦਾ ਮੂਲ ਮਾਇਆ ਤੋਂ ਅਲਿਪਤ ਹੈ,
ਜੋ ਸਾਨੂੰ ਗਾਈਡ ਕਰਦਾ,
ਉਹ ਜੀਵ ਦਾ ਮੂਲ ਕਹੋ ਤੁਸੀਂ, ਗਾਈਡ ਵੀ ਉਹੀ ਕਰਦਾ। ਉਹਦਾ ਨਾਮ ਗੁਰਦੇਵ ਵੀ ਉਹਦਾ ਨਾਮ ਹੈ, ਸੰਤ ਵੀ ਉਹਦਾ ਹੀ ਨਾਮ ਹੈ, ਸਾਧ ਵੀ ਉਹਨੂੰ ਕਿਹਾ ਹੋਇਆ, ਪ੍ਰਾਤਮਾ ਵੀ ਉਹਨੂੰ ਕਿਹਾ ਹੋਇਆ, ਸਤਿਗੁਰੂ ਵੀ ਉਸੇ ਨੂੰ ਗਾਹ ਡਿਵੈਲਪ ਹੋ ਕੇ ਪੜ੍ਹਨਾ, ਗੁਰਦੇਵ ਉਹਨੂੰ ਕਿਹਾ ਹੋਇਆ, ਗੁਰਦੇਵ ਮਾਤਾ, ਗੁਰਦੇਵ ਪਿਤਾ,
ਗੁਰਮੇਰੇ ਸੰਗ ਸਦਾ ਹੈ ਨਾਲੇ,
ਗੁਰਮੇਰੇ ਸੰਗ ਸਦਾ ਨਾਲੇ,
ਜੀ
ਬਹੁਤ ਨਾ ਉਹਦੇ ਪੌਦੇ ਨੇ,
ਜੀ
ਉਹ ਸ਼ੁੱਧ ਮਨ ਕਹਿੰਦੇ ਨੇ ਉਹਨੂੰ,
ਜੀ
ਉਦੋਂ ਜਿਹੜਾ ਉਹਦਾ ਜਿਹੜਾ ਮਨ ਹੈ, ਉਹਦਾ ਜਿਹੜਾ ਧਿਆਨ ਹੈ ਮਾਇਆ ਨਾਲ ਜੁੜਿਆ ਹੋਇਆ ਕਰਕੇ ਸ਼ੁੱਧ ਹੈ। ਸਮਝਿਆ ਜੀ? ਉਹਦਾ ਜਿਹੜਾ ਧਿਆਨ ਹੈ ਮਾਇਆ ਨਾਲ ਜੁੜ ਕੇ ਬਲੀਰ ਹੋ ਚੁੱਕਿਆ, ਉਹਨੂੰ ਅਸੀਂ ਜੀਵਾਤਮਾ ਕਹਿੰਦੇ ਹਾਂ,
ਅੱਧਾ ਹਾਫ
ਅੱਧਾ ਜਿਹੜਾ ਹਿੱਸਾ।
ਠੀਕ
ਹੈ, ਧਿਆਨ ਉਹਦਾ ਮਾਇਆ ਨਾਲ ਹੈ, ਜੇ ਧਿਆਨ ਉਹਦਾ ਮਾਇਆ ਤੋਂ ਹਟ ਜਾਵੇ
ਆਪਣੇ, ਹਾਂ ਆਪਣੇ ਮੂਲ ਚ ਅੰਦਰ ਹੀ ਰਹੇ
ਆਪਣੇ ਆਪ ਨਾਲ, ਜੇ ਉਹਦਾ ਧਿਆਨ ਜੁੜ ਜਾਏ ਤਾਂ ਮੁਕਤ ਹੈ
ਜੀ,
ਮਾਇਆ ਨਾਲ ਜੁੜਿਆ ਰਹੇ, ਜੇ ਆਪਣੇ ਆਪ ਨਾਲ ਜੁੜ ਜਾਵੇ ਉਹਦਾ ਧਿਆਨ, ਫਿਰ ਉਹ ਤਪ ਕਰਦਾ, ਉਸ ਨੂੰ ਤਪ ਕਹਿੰਦੇ ਨੇ
ਜੀ।
ਜਿਹੜਾ ਅਸੀਂ ਜਪਣਾ ਹੈ ਗੁਰਬਾਣੀ, ਉਹ ਇਹੀ ਕਹਿੰਦੀ ਆਪਣੇ ਮੂਲ ਨਾਲ ਜੁੜ ਕੇ ਰਹੇ
ਜੀ,
ਆਪਣੇ ਆਪ ਨਾਲ ਜੁੜ।
ਹਾਂਜੀ, ਹੁਣ ਇੱਥੇ ਆਇਆ ਜੀ, ਜੁਜ ਮਹਿ ਜੋਰ ਛਤੀ ਚੰਦਰਾਵਲੀ।
ਜੁਜ ਹੁੰਦੇ ਨੇ ਦੋ ਹਿੱਸੇ, ਕਿਸੇ ਚੀਜ਼ ਦਾ ਜੁਜ ਹੁੰਦਾ, ਯੁੱਗ ਨਹੀਂ ਲੱਭਦਾ ਹੈਗਾ, ਜੁਜ ਹੈ
ਜੀ,
ਜੁਜ ਜੋਗ ਨੂੰ, ਦੋ ਚੀਜ਼ਾਂ ਦਾ ਜਿਹੜਾ ਮੇਲ ਹੋਵੇ ਨਾ, ਮੇਲ ਵਾਲੀਆਂ ਚੀਜ਼ਾਂ ਦੋ ਹੋਣੀਆਂ
ਜੀ,
ਉਹਦਾ ਜੁਜ ਹੁੰਦਾ, ਜੁਜ ਹੁੰਦਾ ਪਾਰਟ ਹਿੱਸਾ, ਯੁੱਗ ਨਹੀਂ, ਯੁੱਗ ਨੂੰ ਕਿਵੇਂ ਕਹਿੰਦਾ, ਯਜਰ ਵੇਦ ਹੈ ਇਹਨਾਂ ਨੇ ਇੱਕ ਬਣਾਇਆ ਹੋਇਆ
ਜੀ,
ਯਜੁਰਵੇਦ ਹੈਗਾ ਇੱਕ, ਯਜੁਰਵੇਦ ਦੀ ਤਾਂ ਗੱਲ ਹੈ, ਯਜੁਰਵੇਦ ਵੀ ਇਹੀ ਦੱਸਦਾ ਜਿਹੜਾ ਚੇਤਰ ਮਨ ਹੈ, ਦੋਵੇਂ ਜੁਜ ਨੇ ਇੱਕ ਦੂਜੇ ਦੇ, ਦੋਵੇਂ ਜੁੜਨਗੇ ਤਾਂ ਇੱਕ ਹੋਣਗੇ ਤਾਂ ਉਪਜੂਗਾ, ਇੱਕ ਹੋਏ ਤਾਂ ਉਪਜਾ
ਜੀ,
ਇਹਨਾਂ ਦੋਹਾਂ ਦਾ ਹੀ ਜਿਹੜਾ ਹੈਗਾ ਮੇਲ ਹੋਣਾ, ਇਸੇ ਨੂੰ ਮੇਲ ਨੂੰ ਅਸੀਂ ਸੁਮੇਲ ਕਹਿੰਦੇ ਹਾਂ
ਜੀ,
ਮਿਲਣ ਕਹਿੰਦੇ ਹਾਂ, ਇੱਕ ਹੋਏ ਤਾਂ ਉਗਬ ਹੈ
ਜੀ,
ਇੱਕ ਦੂਜੇ ਦੇ ਜੁਜ ਨੇ, ਦੋ ਪਾਠ ਨੇ ਟੁਕੜੇ, ਉਹਦਾ ਪਾਠ ਹੈ ਉਹਦਾ ਪਾਠ
ਜੀ,
ਇੱਕ ਹੋਊ ਤਾਂ ਉਗੂਗਾ, ਜਿਵੇਂ ਦਾਲ ਹੈ, ਦਾਲ ਦੋਵੇਂ ਹਿੱਸੇ ਇੱਕ ਦੂਜੇ ਦਾ ਜੁਜ ਹੈ ਉਹ
ਜੀ। ਠੀਕ ਹੈ, ਜੁਜ ਮਹਿ ਜੋਰ,
ਹਾਂ ਇਹਦੇ ਵਿੱਚ ਜੋਰ ਹੈ ਜਿਹੜਾ, ਜੇ ਬੁੱਧ ਵੱਲ ਹੋਊਗਾ,
ਜੇ ਦੋ ਟੁਕੜਿਆਂ ਵਿੱਚ, ਦੋ ਟੁਕੜਿਆਂ ਵਿੱਚ
ਬੁੱਧ ਵੱਲ ਪੂਰਾ ਕਦ ਹੁੰਦਾ, ਜੇ ਦੋਵੇਂ ਟੁਕੜੇ ਇੱਕ ਹੋ ਜਾਣ
ਜੀ, ਹਾਂ ਕਿਸੇ ਚੀਜ਼ ਨੂੰ ਅਗਰ ਆਪਾਂ ਜਿਵੇਂ ਉਹ ਕਹਾਣੀ ਹੈ, ਚਾਰ ਸੋਟੀਆਂ ਜੋੜ ਦੋ ਟੁੱਟ, ਪੰਜ ਸੋਟੀਆਂ ਜੋੜੋ ਟੁੱਟਦੀਆਂ ਨਹੀਂ, ਇਕੱਲੀ ਸੋਟੀ ਟੁੱਟ ਜਾਂਦੀ ਹੈ,
ਇਹਦਾ ਜਿਹੜਾ ਜੁਜ ਹੈ ਨਾ, ਦੋਵੇਂ ਇੱਕ ਹੋ ਜਾਣ ਜਦ, ਤਾਂ ਇਹਨਾਂ ਦਾ ਜੋਰ ਹੈ ਜਿਹੜਾ ਨਾ, ਬਲ ਛੁੱਟ ਕੇ ਉਹ ਬੰਧਨ ਪਰੇ ਜਦ ਕਹਿ ਰਹੇ ਨੇ।
ਜੁਜ ਮਹਿ ਜੋਰ ਛਲੀ ਚੰਦਰਾਵਲੀ,
ਭਾਈ ਜੋੜਨ ਵਾਲੇ ਜੋਰ ਹੈ, ਸ਼ਕਤੀ ਪੂਰੀ ਹੋਣੀ ਹੈ ਦੀ, ਜੇ ਚੇਤਰ ਮਨ ਇੱਕ ਦੂਜੇ ਦਾ ਵਿਰੋਧ ਕਰਦੇ ਨੇ, ਸ਼ਕਤੀ ਦਾ ਡਿਵਾਈਡ ਹੋ ਗਈ, ਬਣੇ ਆਪਣੇ ਚੇਤਾ ਜੇ ਵਿਰੋਧੀ ਹੈ, ਜਦੋਂ ਭਾਈ ਭਾਈ ਆਪਸ ਵਿੱਚ ਇਕੱਠੇ ਨੇ ਤਾਂ ਹੋਰ ਗੱਲ ਹੈ, ਜੇ ਇੱਕ ਦੂਜੇ ਦਾ ਵਿਰੋਧ ਕਰਦੇ ਨੇ ਹੋਰ ਗੱਲ ਹੈ
ਜੀ,
ਇੱਕ ਪਾਸੇ ਤਿੰਨ ਪਾਈਏ ਨੇ ਆਪਣੇ ਕੋਲ
ਜੀ,
ਸਿਰ ਚੋਂ ਇੱਕ ਪਾਸੇ ਪਾਈ ਹੈ, ਜੇ ਪਾਈਆ ਤਿੰਨ ਪਾਈਏ ਦੇ ਉਲਟੇ ਪਾਸੇ ਪਾਤਾ ਆਪਾਂ ਨੇ, ਇੱਕ ਪਲ ਨੇ ਪਾਈਆ ਪਾਤਾ, ਇੱਕ ਪਾਤਾ ਤਿੰਨ ਪਾਈਏ
ਜੀ,
ਤਾਂ ਤਿੰਨ ਪਾਈਏ ਦਾ ਇੱਕ ਪਾਈਆ ਹੋਰ ਕੱਢ ਕੇ ਦੋ ਪਾਈਏ ਤੁਲੀ ਜਾ ਸਕਦੀ ਹੈ
ਜੀ,
ਜੇ ਉਹੀ ਪਾਈਆ ਪਿੱਛੇ ਪਾ ਗਈ ਤਾਂ ਕਿਲੋ ਬਣ ਗਿਆ, ਸਿਰ ਬਣ ਗਿਆ ਪੂਰਾ
ਜੀ,
ਇਵੇਂ ਜਦ ਮਨ ਚੇਤਨ ਨਾਲ ਰਲ ਜਾਂਦਾ ਤਾਂ ਜਿਹੜਾ ਘਾਟਾ ਪੂਰਾ ਹੋ ਜਾਂਦਾ, ਬਰਾਬਰ ਹੋ ਜਾਂਦਾ
ਜੀ। ਠੀਕ ਹੈ,
ਇਹਦਾ ਜਿਹੜਾ ਬੁੱਧ ਵਾਲਾ ਜੋਰ ਹੈ ਪੂਰਾ ਹੋ ਜਾਂਦਾ।
ਛਲੀ
ਜੁਜਮੈ ਜੋਰ,
ਜੁਜਮੈ ਜੋਰ
ਵਾਲੇ। ਹਾਂ ਜਦੇ ਦੋਏ ਜੁਜ ਜੁੜਦੇ ਨੇ ਨਾ, ਜੇ ਕਰਮਾਨਿਕ ਹੁੰਦੇ ਨੇ ਫਿਰ ਜੋਰ ਪੂਰਾ ਹੁੰਦਾ, ਫਿਰ ਬੁੱਧ ਬਲੇ ਦਾ ਪੂਰਾ ਹੋ ਜਾਂਦਾ।
ਠੀਕ ਹੈ ਜੀ।
ਤਾਂ ਕਿਹਾ ਬਲ ਹੋਆ ਬੰਧਨ ਛੁਟੇ।
ਹਾਂ ਠੀਕ ਹੈ,
ਬਲ ਛੁੱਟ ਕੇ ਉਹ ਬੰਧਨ ਪਰੇ। ਜਦ ਬਲ ਘਟ ਜਾਂਦਾ ਬੰਧਨਾਂ ਚ ਪੈ ਜਾਂਦਾ ਮਾਇਆ ਦੇ, ਜੇ ਦੋਏ ਜੁੜ ਜਾਂਦੇ ਨੇ ਮਾਇਆ ਤੋਂ ਛੁੱਟ ਜਾਂਦਾ।
ਠੀਕ ਹੈ।
ਬਲ ਹੋਆ ਬੰਧਨ ਛੁਟੇ, ਸਭ ਕੁਛ ਹੋਦਾ ਪਾਏ, ਫਿਰ ਆਪੇ ਉਪਾਅ ਹੋ ਜਾਂਦਾ ਸਾਰੇ। ਨਾਨਕ ਸਭ ਕੁਛ ਤੁਮਰੇ ਹੱਥ ਮਿਲੇ, ਇਹਨੂੰ ਕਹਿੰਦਾ ਜੀਵ ਨੂੰ ਤੇਰੇ ਹੱਥ ਚ ਸਭ ਕੁਛ, ਪਰਮੇਸ਼ਰ ਦੇ ਹੱਥ ਨਹੀਂ ਹੈ। ਨਾਨਕ ਦਾ ਬੁਲਾਇਆ ਬੋਲਦਾ, ਤੁਮਰੇ ਕਿਹਨੂੰ ਕਹਿ ਰਿਹਾ?
ਹਾਂ ਹਾਂ ਠੀਕ ਹੈ ਠੀਕ ਹੈ।
ਤੁਮਰੇ ਕਿਹਨੂੰ ਕਹਿ ਰਿਹਾ? ਪਰਮੇਸ਼ਰ ਬੁਲਾ ਰਿਹਾ, ਨਾਨਕ ਬੋਲ ਰਿਹਾ, ਤੁਮਰੇ ਕਿਹਨੂੰ ਕਹਿ ਰਿਹਾ?
ਆਪਣੇ ਆਪ ਨੂੰ ਜੀ,
ਜੀਵ ਨੂੰ, ਆਤਮਾ ਨੂੰ ਕਹਿ ਰਿਹਾ ਹੈ। ਜਿਹਨੂੰ ਉਪਦੇਸ਼ ਦਿਆ ਸੰਸਾਰ ਨੂੰ ਵੀ ਸਾਰਿਆ ਭਾਈ, ਤੁਹਾਡੇ ਚਾਹੇ ਪੈਰ ਕੋਹੜਾ ਮਾਰਿਆ ਤੁਸੀਂ ਆਪ, ਹੁਣ ਤੁਸੀਂ ਸਮਾਰ ਵੀ ਆਪੇ ਸਕਦੇ ਹੋ।
ਜੀਵ ਆਤਮਾ
ਅਸੀਂ ਆਪਣਾ ਆਪੇ ਹੀ ਕਾ ਸਵਾਰੀਏ। ਇਹ ਚੱਕ ਕੇ ਪਰਮੇਸ਼ਰ ਨੂੰ ਕਹਿੰਦੇ ਤੁਮਰੇ ਹੱਥ ਮੇਂ, ਫਿਰ ਭਗਤੀ ਕਰਨ ਦੀ ਕੀ ਲੋੜ ਹੈ? ਜੇ ਪਰਮੇਸ਼ਰ ਦੇ ਹੱਥ ਸਭ ਕੁਛ ਹੈ ਤਾਂ ਲੋੜ ਹੀ ਨਹੀਂ ਹੈ।
ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ,
ਗਾਫਲ ਆਪਣੇ ਹੱਥ
ਜੀ।
ਇਹ ਜਿਹੜੇ ਵਿਦਵਾਨ ਨੇ, ਦੁਆਨੀ ਦੁਆਨੀ ਗੱਜਦੇ, ਦੋ ਦੋ ਪੈਸੇ ਦੀਆਂ ਗੱਲਾਂ ਨੇ ਇਹਨਾਂ ਕੋਲ, ਦੁਆਨੀ ਦੀ ਇਹਨਾਂ ਕੋਲ ਅਕਲ ਹੈ ਨਹੀਂ, ਗੱਲਾਂ ਇਹ ਕਰਨ ਲੱਗ ਗਏ ਐਵੇਂ ਸਪੋਕਸਮੈਨ ਤਾਂ ਇਹਨਾਂ ਕਬੜਾ ਹੋਇਆ ਹੋਇਆ। ਦਰ ਜਿਹਦਾ ਉੱਚਾ ਦਰ ਹੈ ਉਹਦਾ ਹੰਕਾਰੀ ਹੈ, ਤੇ ਨਾਨਕ ਦਾ ਉੱਚਾ ਦਰ ਜੋੜੀ ਜਾਂਦੇ ਨੇ। ਨਾਨਕ ਕਬੀਰ ਦੀ ਉਹ ਪਾਈ ਹੋਈ ਹੈ ਭਗਤੀ, ਉਹ ਕਹਿੰਦਾ ਮੇਰੀ ਤਾਂ ਝੌਂਪੜੀ ਛੰਨ ਗਾਉ ਕੁਛ ਵੀ ਨਹੀਂ, ਮੇਰਾ ਮੁਜਮੇ ਕੁਛ ਨਹੀਂ, ਉਹ ਕਹਿ ਰਹੇ ਨੇ ਕਹਿੰਦੇ ਉੱਚਾ ਦਰ ਬਾਬੇ ਨਾਨਕ ਦਾ। ਜਿਹਨਾਂ ਨੂੰ ਇੰਨੀ ਮੱਤ ਹੁੰਦੀ, ਬੁੱਧ ਹੁੰਦੀ, ਤਾਂ ਫਿਰ ਗੱਲ ਘਾਟਾ ਕਹਿੰਦਾ ਸੀ, ਘਾਟਾ ਇਸ ਗੱਲ ਦਾ ਬੇਅਕਲ ਨੇ ਇਹ ਪੜ੍ਹਨਾ ਚਾਹੁੰਦੇ ਲੀਡਰ
ਜੀ,
ਲੀਡਰੀ ਐਂ ਨਹੀਂ ਮਿਲਦੀ ਹੁੰਦੀ, ਬੇਅਕਲਾਂ ਨੂੰ ਨਹੀਂ ਮਿਲਦੀ ਹੁੰਦੀ ਲੀਡਰੀ, ਬੇਅਕਲਾਂ ਨੂੰ ਕੋਈ ਨਹੀਂ ਲੀਡਰ ਮਿਲਦਾ।
ਹਾਂਜੀ,
ਜੁੱਤੀਆਂ ਖਾ ਕੇ ਬਹਿ ਜਾਣਗੇ, ਛਿੱਤਰ ਖਾ ਕੇ ਬਹਿ ਜਾਣਗੇ, ਟਿਕ ਜਾਣਗੇ।
ਹਾਂਜੀ, ਜੁੱਜ ਮਹਿ ਜੋਰ ਛਲੀ ਚੰਦਰਾਵਲੀ,
ਛਲੀ ਚੰਦਰਾਵਲੀ, ਚੰਦਰਾਵਲੀ ਸੀ ਜਿਹੜੀ ਛਲੀ ਛਲੀ ਗਈ ਸੀ, ਕਾ ਛਲੀ ਗਈ ਸੀ, ਚੰਦਰਾਵਲੀ ਬੁੱਧ ਹੈ ਇਹ,
ਮਤਲਬ ਚੰਦਰਾਵਲੀ,
ਚੰਦਰਾਵਲੀ ਮਨਬੁੱਧੀ ਦਾ ਨਾਮ, ਛਲੀ ਚੰਦਰਾਵਲੀ, ਹੁਣ ਛਲੀ ਗਈ ਚੰਦਰਾਵਲੀ, ਹੁਣ ਬੁੱਧ ਬਦਲ ਗਈ, ਬੁੱਧ ਨੇ ਹੱਥ ਖੜੇ ਕਰਤੇ, ਹਾਰ ਬਣ ਗਈ,
ਦੋ ਹਿੱਸੇ ਹੋ ਗਏ,
ਛਲੀ ਗਈ ਆ, ਉਹਦੇ ਮਨ ਵੀ ਲੈ ਲਿਆ, ਉਹਦਾ ਸਭ ਕੁਛ ਉਹਨੂੰ ਕਹਿਣਾ ਪਿਆ, ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਤੇਰਾ, ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੇ ਮੇਰਾ, ਐਸਾ ਗਿਆਨ ਉਹਨੂੰ ਦਿੱਤਾ ਸਾਰਾ ਹੀ, ਇਸੇ ਨੂੰ ਛਲ ਕਹਿੰਦੇ ਨੇ।
ਅੱਛਾ, ਇੱਕ ਹੋ ਗਿਆ, ਠੀਕ ਹੈ,
ਬਾ ਬੁੱਧ ਬੁੱਧ ਹੱਥਗੜੇ ਕਰ ਗਈ ਬੁੱਧੀ, ਮੇਰੀ ਮਤ ਥੋੜੀ ਰਾਮ,
ਮਨ ਦੀ ਜਿਹੜੀ ਮਨ ਆਪਣੇ ਹੱਥ ਖੜੇ ਕਰ ਗਿਆ,
ਬੁੱਧੀ ਹੱਥ ਖੜੇ ਕਰ ਗਈ, ਮਨ ਵੀ ਮੁੱਕਰ ਗਿਆ,
ਮਨ ਵੀ ਮੁੱਕਰ
ਗਿਆ, ਐਸਾ ਗਿਆਨ ਕਰਾਇਆ ਗੁਰਬਾਣੀ ਨੇ, ਹੱਥ ਖੜੇ ਕਰਾਤੇ, ਗਿਆਨ ਸਮਝ ਆ ਗਿਆ, ਹੱਥ ਖੜੇ ਕਰ ਦੇਣਗੇ, ਜੋ ਇਹਨਾਂ ਨੇ ਤਾਂ ਨੇੜੇ ਤੇੜੇ ਵੀ ਨਹੀਂ ਗਿਆ ਗਿਆਨ, ਇਹਨਾਂ ਦੇ ਸਮਝ ਚ ਨਹੀਂ ਆਇਆ, ਇਹ ਸਾਰੇ ਘੱਗੇ ਘੁੱਗੇ ਉਹਦੀ ਹੱਥ ਖੜੇ ਆਪੇ ਕਰ ਦੇਣਗੇ, ਜਿਹਨਾਂ ਦੇ ਸਮਝ ਆ ਗਿਆ, ਜਿਹਨਾਂ ਦੇ ਸਮਝ ਨਹੀਂ ਆਇਆ ਮਨਮੁੱਖਾਂ ਦੇ, ਉਹਨਾਂ ਨੇ ਪਹਿਲਾਂ ਵੀ ਨਹੀਂ ਹੱਥ ਖੜੇ ਕੀਤੇ, ਗੁਰੂ ਨਾਨਕ ਵੇਲੇ ਵੀ ਨਹੀਂ ਕੀਤੇ
ਜੀ,
ਅਸਲ ਪਾਤਸ਼ਾਹ ਵੇਲੇ ਵੀ ਨਹੀਂ ਕੀਤੇ, ਭਗਤਾਂ ਵੇਲੇ ਵੀ ਨਹੀਂ ਕੀਤੇ, ਇਹ ਮਨਮੁੱਖ ਜਿਹੜੇ ਹੁੰਦੇ ਨੇ ਨਾ, ਇਹ ਨਹੀਂ ਹੱਥ ਖੜੇ ਕਰਦੇ ਹੁੰਦੇ, ਇਹ ਤਾਂ ਪੱਥਰ ਹੁੰਦੇ ਨੇ, ਭਗਤਾਂ ਵੇਲੇ ਕਿਤੇ ਸਾਰੇ ਹੀ ਬਣ ਗਏ ਤੇ, ਇਹ ਸਪੋਕਸਮੈਨ ਵਰਗੇ ਤੇ ਜਿਹੜੇ ਬੰਦੇ ਨਹੀਂ ਸੀ, ਉਹ ਆਪਣੇ ਅੰਦਰ ਨੂੰ ਬੜੀ ਸਮਝਦੇ ਸੀ
ਜੀ, ਕਾਨ
ਕੋਕੜੂ ਨੇ ਕੋਕੜੂ ਨਹੀਂ ਕਰਦਾ ਹੁੰਦਾ।
ਹਾਂਜੀ, ਕਾਨ ਕ੍ਰਿਸ਼ਨ ਜਾਦਮ ਭਇਆ,
ਜਦ ਅਸਲ ਛੜਿਆ ਕਦ ਗਈ ਸੀ ਬੁੱਧੀ, ਪਹਿਲਾਂ ਤਾਂ ਜਦ ਛੜੀ ਗਈ ਸੀ, ਜਦ ਇਹ ਤਾਂ ਜਨਮ ਹੋਇਆ, ਕਾਨ ਕ੍ਰਿਸ਼ਨ ਜਾਦਮ ਭਇਆ, ਜਦ ਇਹਦਾ ਜਨਮ ਹੋਇਆ ਸੀ ਨਾ ਕਾਨ ਕ੍ਰਿਸ਼ਨ ਦਾ ਸਰੀਰ ਚ ਲੈ ਕੇ, ਇਹਨੂੰ ਸਾਹ ਆਇਆ ਸੀ, ਸਾਹ ਪਹਿਲਾਂ ਦਮ, ਦਮ ਹੁੰਦਾ ਸਾਹ,
ਕਾਨ ਕ੍ਰਿਸ਼ਨ ਜਾ ਦਮ,
ਜਦੋਂ ਉਹਨੂੰ ਦਮ ਪਿਆ, ਜਦੋਂ ਉਹਨੂੰ ਸਾਹ ਆਉਣ ਲੱਗ ਗਿਆ।
ਕਾਨ ਔਰ ਕ੍ਰਿਸ਼ਨ ਦੋ ਸ਼ਬਦ ਵਰਤੇ ਆ ਜੀ, ਕਾਨ ਇਹ ਕਿਉਂ?
ਕ੍ਰਿਸ਼ਨ ਹੁੰਦਾ ਕਾਲਾ, ਕਾਨ ਹੁੰਦਾ ਜੋਤ।
ਅੱਛਾ ਅੱਛਾ, ਮਤਲਬ
ਕ੍ਰਿਸ਼ਨ ਕੱਲਾ ਲਫ਼ਜ਼ ਨਹੀਂ ਹੈਗਾ, ਠੀਕ, ਕ੍ਰਿਸ਼ਨ ਦਾ ਮਤਲਬ ਕਾਲਾ ਹੁੰਦਾ।
ਅੱਛਾ ਅੱਛਾ,
ਕ੍ਰਿਸ਼ਨ ਦਾ ਬਿਲਕੁਲ ਕਲਰ ਦਾ ਰੰਗ ਨਾ ਹੋਵੇ,
ਕਾਨ ਹੋ ਗਿਆ ਜੀਵ,
ਕਾਨ ਜੋਤ ਹੈ,
ਜੋਤ
ਕੱਲਾ ਕ੍ਰਿਸ਼ਨ ਤਾਂ ਸਿਰਫ ਬਲੈਕ ਹੁੰਦਾ, ਇਹਦਾ ਅਰਥ ਬਲੈਕ ਕੁਝ ਵੀ ਹੋ ਸਕਦਾ।
ਠੀਕ ਹੈ,
ਕ੍ਰਿਸ਼ਨ ਅਸ਼ਟਮੀ ਗੁਰੂ ਨਾਨਕ ਕੇ ਗਈ ਹੈ, ਫਿਰ ਉਹ ਕ੍ਰਿਸ਼ਨ ਲੱਗ ਗਿਆ। ਜਦ ਕ੍ਰਿਸ਼ਨ ਅਸ਼ਟਮੀ ਕਹਿੰਦੇ ਨੇ, ਹੋਰ ਗੱਲ ਹੈ ਕ੍ਰਿਸ਼ਨ ਪਕਸ਼, ਹਰ ਹਨੇਰੇ ਪੱਖ ਨੂੰ ਕ੍ਰਿਸ਼ਨ ਪਕਸ਼ ਲਿਖਿਆ ਹੋਇਆ, ਜਿਹੜਾ ਹਨੇਰਾ ਪੱਖ ਹੁੰਦਾ ਉਹਨੂੰ ਕ੍ਰਿਸ਼ਨ ਪਕਸ਼ ਕਹਿੰਦੇ ਨੇ। ਕ੍ਰਿਸ਼ਨ ਦਾ ਮਤਲਬ ਕਾਲਾ ਹੁੰਦਾ, ਹਨੇਰਾ ਹੁੰਦਾ, ਹਨੇਰਾ ਔਰ ਚਾਨਣ, ਬੁੱਧੀ ਬੁੱਧੀ ਵੀ ਹੈ, ਹਨੇਰਾ ਵੀ ਅੰਦਰ ਹੈ, ਬੁੱਧੀ ਵੀ ਹੈ ਨਾਲ ਭਰਮ ਵੀ ਹੈ। ਭ੍ਰਮਤ ਬੁੱਧੀ ਹੈ ਜਿਹੜੀ, ਭ੍ਰਮਤ ਮਨ ਹੈ, ਮਨ ਭਰਮ ਹੈ ਨਾ, ਭਰਮੇ ਭੁੱਲਾ ਦਾ ਦਸਤਾਵ ਹੈ
ਜੀ,
ਇਹਨੂੰ ਕਾਲ ਕ੍ਰਿਸ਼ਨ ਕਹਿੰਦੇ। ਜਿੰਨਾ ਚਿਰ ਬੁੱਧੀ ਚ ਭਰਮ ਹੈ ਉਹ ਜਨਮ ਲਊਗਾ।
ਜਾ ਦਮ ਪਿਆ, ਠੀਕ ਹੈ ਜੀ,
ਜਾ ਦਮ ਪਿਆ, ਜਦ ਦਮ ਆਇਆ ਨੂੰ ਸਾਹ ਆਇਆ, ਜਾਂ ਸਾਹ ਆਉਂਦਾ ਬੱਚਾ ਰੋਂਦਾ ਪਹਿਲੇ ਸਾਹ ਨਾਲ, ਲਿਪ ਛੁਟਕੀ ਲੱਗੀ ਤ੍ਰਿਸ਼ਨਾ, ਜਾਂ ਰੋਂਦਾ ਜਦ ਲਿਪ ਛੁਟਦੀ ਇਹਦੀ
ਜੀ,
ਅੱਛਾ ਰੋਏ ਤੇ ਹੀ ਨਹੀਂ ਲਿਪ ਲੱਗੀ ਹੁੰਦੀ ਹੈ, ਇਹਦੀ ਗਰਭ ਚ ਲਿਵੇ ਰਹਿ ਜਾਂਦੀ ਹੈ, ਫਿਰ ਤ੍ਰਿਸ਼ਨਾ ਲੱਗਦੀ ਇਹਨੂੰ, ਸਰੀਰ ਦੀ ਅਹਿਸਾਸ ਹੁੰਦਾ। ਛੜੀ ਗਈ ਸੀ ਜੱਟ ਤੇ ਬਾਅਦ ਲੜ ਛੁੱਟ ਗਿਆ, ਹੁਣ ਤੱਕ ਇਹਦਾ ਲੜ ਫੜੇ ਨਹੀਂ ਹੋਇਆ, ਪਹਿਲੀ ਵਾਰ ਤਾਂ ਜੱਟ ਛੜੀ ਗਈ
ਜੀ,
ਉਦੋਂ ਛੜੀ ਗਈ, ਇਹ ਦੁਆਪਰ ਜੀ ਛੜੀ ਗਈ, ਦੁਆਪਰ ਦੁਆਪਰ ਦੀ ਗੱਲ ਚੱਲਦੀ ਹੈ, ਦੁਆਪਰ ਚ ਅੰਦਰ ਅੰਦਰ ਗਰਭ ਦੇ ਵਿੱਚ ਚੇਤਾ ਮਨ ਇੱਕ ਨੇ, ਇੱਕ ਨੇ ਨਾ ਦੋਏ
ਜੀ, ਆਪਣਾ ਇੱਕ ਹੋ ਕੇ ਸਰੀਰ ਬਣਾ ਰਹੇ ਆ,
ਉਹ ਕੇ ਸਰੀਰ ਬਣਾ ਰਹੇ ਨੇ, ਉਦੋਂ ਇਹਨਾਂ ਦੀ ਸ਼ਕਤੀ ਪੂਰੀ ਹੈ, ਬਿਨਾਂ ਸਾਹ ਦੇ ਵੀ ਉਦੋਂ ਜਿਉਂਦੇ ਨੇ।
ਠੀਕ ਹੈ,
ਜਦੋਂ ਇੱਕ ਰਹਿੰਦੇ ਨੇ, ਜਿੰਨਾ ਚਿਰ ਜੀਵ ਇੱਕ ਰਹਿੰਦਾ ਇਹਨੂੰ ਸਰੀਰ ਦੇ ਵਿੱਚ ਸਾਹ ਦੀ ਲੋੜ ਨਹੀਂ ਹੈ, ਜੀਵਨ ਇਹਦਾ ਚੱਲਦਾ ਰਹਿੰਦਾ।
ਠੀਕ ਹੈ,
ਕਿਵੇਂ ਹੁਣ ਜਦ ਇੱਕ ਹੋ ਜਾਊਗਾ ਇਹ ਬਾਅਦ, ਸਰੀਰ ਦੀ ਲੋੜ ਨਹੀਂ, ਜੀਵਨ ਚੱਲਦਾ ਰਹੂਗਾ, ਫਿਰ ਇਹਦਾ ਜੀਵਨ ਨਹੀਂ ਸਮਾਪਤ ਹੋ ਸਕਦਾ, ਸਰੀਰ ਦਾ ਜੀਵਨ ਹੋਰ ਗੱਲ ਹੈ, ਇਹਦਾ ਆਪਣਾ ਜੀਵਨ ਹੋਰ ਗੱਲ ਹੈ, ਇਹਦਾ ਸਾਨੂੰ ਕੋਈ ਸੰਬੰਧ ਨਹੀਂ ਜੋੜਦਾ।
ਇਹਨਾਂ ਦੋਨਾਂ ਤੁਕਾਂ, ਇਹਨਾਂ ਦੋਕਾਂ ਜਿਹੜਾ ਆਪਾਂ ਦੋ ਤੁਕਾਂ ਕੀਤੀਆਂ, ਇਹਦਾ ਅਰਥ ਦੁਬਾਰਾ ਕਰੋ ਜੀ। ਜੁਜ ਮਹਿ ਜੋਰ ਛਲੀ ਚੰਦਰਾਵਲੀ, ਕਾਨ ਕ੍ਰਿਸ਼ਨ ਜਾਦਮ ਭਇਆ, ਇਹਦਾ ਕੀ ਅਰਥ ਬਣਿਆ?
ਜਦੋਂ ਦੋਏ ਟੁਕੜੇ ਇੱਕ ਹੁੰਦੇ ਨੇ, ਦੁਆਪਰ ਜੀ ਵੀ ਇੱਕ ਨੇ, ਦੁਆਪਰ ਵੀ ਤਪ ਕਰ ਰਿਹਾ, ਸਾਹ ਨਹੀਂ ਆ ਰਿਹਾ, ਪ੍ਰਭਾਵ ਦਾ ਮਤਲਬ ਇਹ ਨੀ ਪਰਮੇਸ਼ਰ ਨੂੰ ਭਾਉਂਦਾ, ਇਹ ਨੀ ਗੱਲ ਹੈ, ਇਹਦਾ ਅਰਥ, ਇਹਦਾ ਅਰਥ ਇਹ ਹੈ ਜਿੰਨਾ ਚਿਰ ਮਨ ਨੂੰ ਪ੍ਰਭ ਭਾਉਂਦਾ, ਪ੍ਰਭ ਦਾ ਹੁਕਮ ਭਾਉਂਦਾ, ਭਾਣਾ ਚੰਗਾ ਲੱਗਦਾ, ਉਹਦੇ ਭਾਣ ਚ ਰਹਿੰਦਾ, ਫਿਰ ਇਹਨੂੰ ਸਾਹ ਦੀ ਲੋੜ ਨੀ, ਬਿਨ ਸਾਸ ਤੇ ਹੀ ਜਿਉਂਦਾ ਰਹਿੰਦਾ, ਇਹਦਾ ਅਰਥ ਇਹ ਹੈ। ਪਹਿਲਾਂ ਤਾਂ ਇਹਦਾ ਅਰਥ ਸਮਝੋ, ਇਹਦਾ ਅਰਥ ਹੈ ਕੀ, ਪ੍ਰਭਾਵ ਇਹਦਾ ਮਤਲਬ ਹੈ ਜਿੰਨਾ ਚਿਰ ਇਹ ਜੀਵ ਨੂੰ ਪ੍ਰਭ ਭਾਉਂਦਾ, ਪਾਉਣਾ ਜੀਵ ਨੂੰ ਹੈ, ਪ੍ਰਭ ਨੂੰ ਤਾਂ ਹਮੇਸ਼ਾ ਹੀ ਪਾਉਂਦਾ, ਪ੍ਰਭ ਤਾਂ ਹਮੇਸ਼ਾ ਹੀ ਦਿਆਲ ਹੈ ਸਾਰਿਆਂ ਤੇ, ਜਿਹੜਾ ਹਮੇਸ਼ਾ ਹੀ ਦਿਆਲ ਹੈ ਉਹਦਾ ਪਾਉਣਾ ਨਾ ਪਾਉਣਾ ਕਿਵੇਂ ਤੁਸੀਂ ਕਿਵੇਂ ਕਹਿ ਸਕਦੇ ਹੋ
ਜੀ?
ਇਸ ਕਰਕੇ ਜਿਹੜੇ ਅਰਥ ਲਈ ਬੈਠੇ ਨੇ ਉਹ ਸਾਰੇ ਹੀ ਗਲਤ ਨੇ ਇਹਨਾਂ ਦੇ
ਜੀ।
ਇਹਨੂੰ ਬੜਾ ਭੁੱਲਦਾ ਸੀ ਉਦੋਂ, ਇਹ ਭਾਣੇ ਵਿੱਚ ਸੀ, ਇਹਦੇ ਅੰਦਰ ਕਲਪਨਾ ਨਹੀਂ ਸੀ, ਇਹਦੇ ਅੰਦਰ ਕ੍ਰਿਸ਼ਨਾ ਨਹੀਂ ਸੀ ਉਦੋਂ ਅੰਦਰ ਗਰਭ ਦੇ ਵਿੱਚ, ਇਸ ਕਰਕੇ ਬਿਨਾਂ ਸਾਸ ਤੇ ਰੱਖਿਆ ਹੋਇਆ ਸੀ, ਉਸ ਵਕਤ ਵੀ ਇਹਦੀ ਸ਼ਕਤੀ ਪੂਰੀ ਸੀ, ਜੇ ਉਹ ਪੁਜੀਸ਼ਨ ਹੁਣ ਹੋ ਜਾਵੇ ਤਾਂ ਇਹਦੀ ਸ਼ਕਤੀ ਫਿਰ ਪੂਰੀ ਹੋ ਜੂ
ਜੀ।
ਉਦੋਂ ਸਮਝੇ ਨੀ,
ਠੀਕ ਹੈ,
ਬਿਨਾਂ ਸਾਸ ਤੇ ਜਿਉਂਦਾ ਰਹਿਣ ਦਾ ਜਿਹੜਾ ਸ਼ਰਤ ਹੈ ਲੋਕਾਂ ਨੂੰ, ਉਹ ਮਿਟ ਜੂਗਾ।
ਹਾਂਜੀ,
ਉਦੋਂ ਕਾਹਤੇ ਬਿਨਾਂ ਸਾਸ ਤੋਂ ਜਿਉਂਦਾ, ਇਹਦਾ ਪਹਿਲਾਂ ਇਸ ਸਵਾਲ ਦਾ ਜਵਾਬ ਲੱਭਣ ਲੱਗੇ।
ਹਾਂਜੀ, ਅੱਗੇ ਹੈ ਜੀ, ਆਪਣਾ ਬਾਹਰ ਜਾਤ ਗੋਪੀ ਲੈ
ਜਿਉਂਦਾ, ਬੱਚਾ ਜਿਉਂਦਾ ਗਰਭ ਚ ਸਾਹ ਆਉਂਦਾ ਰੀ, ਬਸ ਕਿਉਂ ਜਿਉਂਦਾ ਹੈ ਇਹ ਸਵਾਲ, ਇਹ ਬਹੁਤ ਹੀ ਮੁਸ਼ਕਲ ਸਵਾਲ ਹੈ। ਜੇ ਉਹ ਜਿਉਂਦਾ ਹੈ ਤਾਂ ਇਹਨੂੰ ਸਾਹ ਦੀ ਲੋੜ ਨਹੀਂ ਹੈ, ਬਿਨਾਂ ਸਾਹ ਤੇ ਬਸ ਸਕਦਾ, ਇਹ ਜਨਮ ਚੁੱਕਾ ਜਾਂਦੇ ਦੋਏ ਟੁਕੜੇ ਇੱਕ ਦੇ, ਇੱਕ ਹੋਏ ਤਾਂ ਉਗਵਾ।
ਹਾਂਜੀ
ਹਾਂ, ਹੁਣ ਉੱਗਿਆ ਸਰੀਰ ਲੈ ਕੇ, ਫਿਰ ਉੱਗੂਗਾ ਨਾ, ਫਿਰ ਉੱਗੂਗਾ ਸ਼ਬਦ ਲੈ ਕੇ। ਇਹ ਹੁਣ ਉੱਗਿਆ ਸਰੀਰ ਰੂਪ ਮਾਇਆ ਰੂਪ ਵਿੱਚ ਜੰਮਿਆ, ਫਿਰ ਜੰਮੂਗਾ ਇਹ ਸ਼ਬਦ ਰੂਪ ਵਿੱਚ।
ਜੀ
ਫਰਕ ਕਹਿੰਦਾ ਜੀ ਇਹ
ਜੀ,
ਫਿਰ ਹੁਕਮ ਦੇ ਵਿੱਚ ਸਮਾਜੂ ਹੁਕਮ ਇਹਦਾ ਸਰੀਰ ਹੋਊਗਾ ਹਮੇਸ਼ਾ ਵਾਸਤੇ। ਜਿਹੜਾ ਰਹੂ ਸਰੀਰ ਉਹ ਹੁਕਮ ਉਹ ਸ਼ਬਦ ਹੈ, ਆਹ ਸਰੀਰ ਹੈ ਮਾਇਆ ਦਾ, ਇਹ ਸਰੀਰ ਰਹੂਗਾ ਟਾਈਮਲੀ ਟਾਈਮ ਬਾਊਡ ਹੈ। ਇਹ ਤਾਂ ਮਾਡਲ ਦਿਖਾਇਆ ਮੰਡਲ ਵੀ ਆਇਆ, ਇਹ ਤਾਂ ਮਾਇਆ ਦਾ ਸਰੀਰ ਹੈ, ਇਹ ਤਾਂ ਪੁਰਾਣਾ ਹੋਏ ਜਾਣ। ਇਹ ਬਹੁਤ ਬਰੀਕ ਗੱਲ ਹੈ ਇਹ, ਇਸੇ ਵਾਸਤੇ ਕਿੱਥੇ ਇਹਨਾਂ ਲੋਕਾਂ ਨੇ, ਇਹਨਾਂ ਨੇ ਕੁਛ ਦੇਖਿਆ, ਇਹਨਾਂ ਨੂੰ ਸਮਝਿਆ ਇਸ ਗੱਲ ਦੀ। ਇਹਦਾ ਜਿਹੜਾ ਦਰਸ਼ਨ ਹੈ ਨਾ,
ਠੀਕ ਹੈ ਜੀ,
ਜਿਹਨੂੰ ਸਮਝੇ ਨੀ ਆਈ ਗੱਲ ਦੀ, ਉਹ ਅਰਥ ਕਿਵੇਂ ਕਰ ਲੂਗਾ। ਝੱਖ ਮਾਰਦੇ ਨੇ ਤਾਂ ਲੋਕ,
ਠੀਕ ਹੈ ਜੀ,
ਝੱਖ ਮਾਰਦੇ ਨੇ ਐਵੇਂ ਹੀ
ਜੀ,
ਝੱਖ ਬੋਲਣ ਕਿਆ ਜੱਗ ਸੰਵਾਦ। ਜਿਹੜਾ ਆਦਮੀ ਤ੍ਰਿਕੁਣੀ ਜੁੜਿਆ ਹੋਇਆ ਹੈ ਵਿਦਵਾਨ ਦੇ ਪਾਸ ਦੀ ਗੱਲ ਹੈ, ਉਹਦਾ ਅਰਥ ਚਾਹੇ ਜੇ ਪੜ੍ਹ ਲਿਓ ਜੇ ਬਕਵਾਸ ਕਰਤਾ
ਜੀ।
ਉਹ ਤੁਸੀਂ ਕਹਿੰਦੇ ਅਸੀਂ ਅਰਥ ਨਵਾਂ ਜਿਹੜਾ ਕਿਤੋਂ ਨੀ ਮਿਲਣੇ, ਇਹਨੂੰ ਤਾਂ ਸੱਤ ਜਨਮਾਂ ਚ ਨੀ ਅਰਥ ਆ ਸਕਦੇ, ਇਹ ਤੁਰੇ ਫਿਰਦੇ ਨੇ, ਪੁੱਛਦਾ ਕੌਣ ਹੈ ਨਾਲੇ ਇਹਨਾਂ ਨੂੰ
ਜੀ।
ਛਲੀ ਚੰਦਰਾਵਿਲ ਕਾਨ ਕ੍ਰਿਸ਼ਨ ਜਾ ਜਦੋਂ ਜਾਦੂ ਮਤਲਬ ਜਾਦੂ
ਜੀ,
ਕੰਮ ਪਿਆ ਜਾਦੂ ਨੂੰ ਸਾਹ ਆਇਆ, ਉਦੋਂ ਇਹ ਬੁੱਧ ਸੀ, ਇਹਦਾ ਧਿਆਨ ਦੂਏ ਪਾਸੇ ਫਿਰ ਲੱਗ ਗਿਆ
ਜੀ,
ਸਰੀਰ ਜੁੜ ਗਈ ਵਰਨਾ ਦਾ ਬਿਨਾਂ ਸਾਹ ਦੇ ਜਿਉਂਦੀ ਸੀ, ਇਹ ਬੁੱਧ ਵੱਲ ਪੂਰਾ ਸੀ ਉੱਥੇ
ਜੀ,
ਉਹ ਡਿਵਾਈਡ ਹੋ ਗਿਆ ਬੁੱਧ ਵੱਲ। ਦੁਆਪਰ ਵਾਲੀ ਅਵਸਥਾ ਅਸੀਂ ਉਹਨੂੰ ਬਣਾਉਣੀ ਹੈ, ਦੁਆਪਰ ਵਾਲੀ ਅਵਸਥਾ ਤੋਂ ਬਾਅਦ ਹੀ ਅਸੀਂ ਤ੍ਰੇਤੇ ਚ ਜਾਵਾਂਗੇ, ਸਿੱਧੇ ਸਾਜੋਗ ਜਾਵਾਂਗੇ ਇੱਥੋਂ,
ਠੀਕ ਹੈ। ਮਨ ਮਤਲਬ ਜੋ ਦੁਬਿਧਾ ਹੈ ਅੰਦਰਲੀ ਉਹ ਖਤਮ ਹੋ ਜਾਏਗੀ, ਇੱਕ ਹੋ ਜਾਣਗੇ ਤਾਂ ਅੱਗੇ
ਗਿਆਨ, ਉਦੋਂ ਗਿਆਨ ਦੀ ਕਮੀ ਸੀ, ਹੁਣ ਗਿਆਨ ਪੂਰਾ ਹੋਊਗਾ, ਪੂਰਾ ਕਰਦਾ ਹੈ, ਜਿਹੜੀ ਕਮੀ ਸੀ ਉਹੀ ਤਾਂ ਦੂਰ ਕਰਨਾ ਹੈ। ਹੁਣ ਦੁਬਾਰਾ ਗਿਆਨ ਦੀ ਕਮੀ, ਪਹਿਲਾਂ ਇੱਛਾ ਲੈ ਕੇ ਮਰਿਆ ਹੈ ਮਾਇਆ ਦੀ ਭੁੱਖ ਦੀ
ਜੀ,
ਉਹਦੇ ਕਰਕੇ ਹੋਇਆ ਜਨਮ
ਜੀ,
ਹੁਣ ਇੱਛਾ ਗੁਆ ਕੇ ਜਾਣੀ ਹੈ ਅਗਲੀ ਜਨਮ ਦੀ, ਬਸ ਇੱਛਾ ਤੇ ਜਨਮ ਹੋਇਆ ਇਹਦਾ।
ਹਾਂਜੀ ਅੱਗੇ ਜੀ, ਪਾਰ ਜਾਤ ਗੋਪੀ ਲੈ ਆਇਆ
ਵਿਦਰਾ ਲੱਗ ਗਿਆ।
ਹਾਂਜੀ,
ਜੇ ਪਾਰ ਜਾਤ ਗੋਪੀ ਇਹ ਲੈ ਆਇਆ, ਪਾਰ ਜਾਤ ਗੋਪੀ ਹੁੰਦੀ ਹੈ ਜਿਹੜੀ ਮਾਇਆ ਤੋਂ ਪਾਰ ਦੀ ਗੋਪੀ ਹੋਵੇ, ਮਾਇਆ ਤੋਂ ਪਰੇ ਦੀ ਬੁੱਧੀ,
ਪਾਰ ਜਾਤ
ਪਾਰ ਜਾ ਸਕਦੀ ਹੈ ਮਾਇਆ ਤੋਂ, ਉਹੀ ਪਾਰ ਜਾਤ ਹੈ। ਇਹਨਾਂ ਨੇ ਤਾਂ ਖੰਡ ਬਣਾਇਆ ਹੋਇਆ, ਉਹਨਾਂ ਦਾ ਪਾਰ ਜਾਤ ਗੋਪੀ ਲਾਇਆ। ਇੱਧਰ ਕਿੱਥੇ ਹੈ ਜਿਹੜੇ ਇੰਦਰ ਦੇ ਵਿੱਚੋਂ ਪਾਰ ਜਾਤ ਰੁੱਖ ਲੈ ਕੇ ਆਇਆ ਸੀ, ਉਹ ਦੱਸੋ ਇੰਦਰ ਦਾ ਬਾਗ ਹੈ ਕਿੱਥੇ, ਜਾਂ ਹੈ ਹੀ ਨਹੀਂ ਉਹ, ਕੁਰਬਾਨੀ ਉਹਤੇ ਮੋਹਰ ਕਿਵੇਂ ਲਾ ਦੂ। ਉਹਨਾਂ ਦੇ ਝੂਠ ਨੂੰ ਸੱਚ ਬਣਾਈ ਜਾਂਦੇ ਨੇ ਸਗੋਂ।
ਹਾਂਜੀ,
ਪਾਰ ਜਾਤ ਕੋਈ ਹੈ ਹੀ ਨਹੀਂ, ਰੁਖੇ ਨਹੀਂ ਆਇਆ ਕੋਈ ਪਾਰ ਜਾਤ, ਦੱਸੋ ਕਿੱਥੇ ਆ ਉਹ।
ਪਾਰ ਜਾਤ ਇਹ ਹਰ ਕੋ ਨਾਉ,
ਹਾਂ ਹਰ ਕਾ ਨਾਮ ਵੀ ਪਾਰ ਜਾਤ ਹੈ,
ਇਹ ਮੰਨੀ ਜਾਂਦੇ ਆ ਪਾਰ ਜਾਤ ਇੰਦਰ ਦਾ ਬਾਗ ਹੈ ਜੀ।
ਇਹ ਤਾਂ ਪੰਡਿਤ ਨੇ, ਇਹ ਪੇਪਰ ਦੇ ਚੇਲੇ ਨੇ ਸਾਰੇ, ਇਹਨਾਂ ਨੂੰ ਅਸੀਂ ਦੱਸਣਾ ਹੀ ਆ ਵੀ ਪੇਪਰ ਦੇ ਤੁਸੀਂ ਜਿੰਨੇ ਖਿਲਾਫ ਹੋ, ਜ਼ਬਾਨੀ ਕਲਾਮੀ ਚਾਹੇ ਹੋਈ ਜਾਓ, ਅਸਲ ਦੇ ਵਿੱਚ ਤੁਸੀਂ ਪੇਪਰੇ ਹੋ, ਤੁਸੀਂ ਪੇਪਰ ਹੋ ਇਸ ਵਕਤ ਪੇਪਰੇ ਨੇ ਖੁਦ
ਜੀ,
ਇਹ ਸਾਨੂੰ ਸਮਝਾਉਣ ਵੀ ਤੁਸੀਂ ਕਿਵੇਂ ਦੀ ਪੇਪਰ ਹੈਗੇ
ਜੀ,
ਅਸੀਂ ਉਹਨਾਂ ਨੂੰ ਪੇਪਰ ਕਹਿੰਦੇ ਸਮਝਾਉਣ, ਪੇਪਰ ਦੇ ਅਰਥਾਂ ਦੇ ਖਿਲਾਫ ਸਾਡੇ ਅਰਥ ਨੇ, ਗੁਰਮਤ ਅਨੁਸਾਰ ਨੇ, ਇਹਨਾਂ ਦੇ ਅਰਥ ਗੁਰਮਤ ਤੋਂ ਖਿਲਾਫ ਨੇ। ਪਾਰ ਜਾਤ ਹੈ, ਪਾਰ ਜਾਤ ਦਾ ਹਰ ਕੋ ਨਾਮ, ਕਾਮ ਤੇਨ ਹਰ ਕੋ ਕਾਮ, ਇਹ ਕਾਹਦੇ ਨੀ ਅਰਥ ਲਏ ਇਹਨਾਂ ਨੇ, ਹਰ ਕੋ ਨਾਮ ਹਰ ਕੋ ਕਾਮ, ਇਹ ਕਿਉਂ ਨੀ ਲਏ
ਜੀ।
ਬਸ ਇਹਨਾਂ ਨੂੰ ਕਿਹੜਾ ਪਤਾ ਗੁਰਬਾਣੀ ਕੀ ਕਹਿੰਦੀ ਹੈ,
ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ।
ਪਾਰ ਜਾਤ ਗੋਪੀ ਕੀ ਹੈ, ਜਿਹੜੀ ਬਿਨਾਂ ਕੰਨਾਂ ਤੇ ਸੁਣਨ ਵਾਲੀ ਬਾਣੀ ਆ ਉਹ ਪਾਰ ਜਾਤ ਗੋਪੀ ਹੈ, ਵਿਵੇਕ ਬੁੱਧੀ
ਜੀ,
ਵਿਵੇਕ ਬੁੱਧੀ ਪਾਰ ਜਾਤ ਗੋਪੀ ਹੈ, ਵਿਵੇਕ ਬੁੱਧੀ ਮਾਇਆ ਤੋਂ ਪਰੇ ਦੇਖਣ ਦੀ ਸ਼ਕਤੀ ਰੱਖਦੀ ਹੈ, ਮਾਇਆ ਤੋਂ ਪਰੇ ਦੇਖਣ ਦੀ ਜਿਹੜੀ ਸ਼ਕਤੀ ਹੈ ਉਹ ਰੱਖਦੀ ਹੈ ਵਿਵੇਕ ਬੁੱਧੀ, ਆਪਣੀ ਬੁੱਧੀ ਛੱਡਤੀ ਗੁਰ ਕੀ ਆਪਣੀ ਮਤ ਛੱਡ ਤੀ, ਗੁਰ ਕੀ ਮਤ ਲੈ ਲਈ, ਬਸ ਪਾਰ ਜਾਤ ਗੋਪੀ ਗੁਰ ਕੀ ਮਤ ਹੈ। ਇਹੀ ਕਿਹਾ ਸੀ ਗੁਰ ਕੀ ਮਤ ਤੂੰ ਲੈ ਹੋ ਜਾਣੇ ਭਗਤ ਬਿਨਾਂ ਬਹੁ ਡੁੱਬੇ ਸਣੇ, ਡੁੱਬ ਜਾਣਾ ਇਹਨਾਂ ਨੇ, ਡੁੱਬੇ ਤਾਂ ਹੋਈ ਨੇ, ਡੁੱਬਣਾ ਇਹਨਾਂ ਨੇ ਕੀ ਹੈ, ਡੁੱਬੇ ਤਾਂ ਹੋਈ ਨੇ, ਦੂਜਿਆਂ ਨੂੰ ਡੁਬਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਸਪੋਕਸਮੈਨ ਵਰਗੇ ਆਪ ਤਾਂ ਡੁੱਬੇ ਹੋਏ ਨੇ। ਅਸੀਂ ਕਹਿੰਦੇ ਹਾਂ ਵੀ ਦੂਜਿਆਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ, ਇਹ ਡੁੱਬੇ ਹੋਏ ਡੁਬਾਉਣ ਦੀ ਕੋਸ਼ਿਸ਼ ਕਰ ਰਹੇ ਨੇ
ਜੀ।
ਇਹ ਆਪ ਡੁੱਬੇ ਨੇ, ਆਪ ਡੁੱਬੇ ਚੋਬੇ ਦੇ ਚੇਲੇ ਦੇ ਬਹਾਏ।
ਹਾਂਜੀ,
ਚਾਰੇ ਵੇਦਾਂ ਨੂੰ ਮੰਨੀ ਜਾਂਦੇ ਹੋ ਤੁਸੀਂ, ਗੁਰਬਾਣੀ ਮੰਨਦੀ ਦੀ ਪਾਰ ਜਾਤ ਗੋਪੀ ਨੂੰ, ਕਲਪ ਕਲਪ ਦੇ ਨੂੰ ਗਊ ਨੂੰ ਮੰਨਦੀ ਦੀ, ਕਲਪ ਪੁਰਸ਼ ਨੂੰ ਗੁਰਬਾਣੀ ਮੰਨਦੀ ਦੀ, ਤੁਸੀਂ ਮੰਨੀ ਜਾਂਦੇ ਹੋ, ਮਨਾਈ ਜਾਂਦੇ ਹੋ ਸਿੱਖਾਂ ਨੂੰ, ਤੁਸੀਂ ਸਿੱਖੀ ਦਾ ਸਮਾਨ ਰਹੇ ਹੋ, ਬਗਾੜ ਰਹੇ ਹੋ।
ਹਾਂਜੀ,
ਬਿੰਦਰਾ ਬਣ ਬਣ ਦੀ ਵਿਆਖਿਆ ਕੀਤੀ ਹੈ ਉੱਥੇ ਕਬੀਰ ਨੇ।
ਹਾਂਜੀ,
ਬਿੰਦਰਾ ਬਣ 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 ਹਰ ਮਨੋ ਹਰ ਕ੍ਰਿਸ਼ਨ ਚਰਾਵਤ ਗਾਈ ਰੇ। ਲੱਭੋ ਅਰਥ ਵਿਦਰਾਵਲ ਦੇ, ਕੀ ਵਿਦਰਾਵਲ ਹਿਰਦਾ ਹੈ
ਜੀ,
ਆਹੋ ਜਮਨਾ ਤੋਂ ਪਾਰ ਹੈ ਵਿਦਰਾਵਲ। ਜਮਨਾ ਕੀ ਹੈ? ਜਮਨਾ ਸਾਡੀ ਕਲਪਨਾ, ਵਿਚਾਰਧਾਰਾ ਸਾਡੀ, ਵਿਚਾਰਧਾਰਾ ਸਾਡੀ ਮਰਜ਼ੀ, ਜਮਨਾ ਜਮ ਦਾ ਮਾਰਗ, ਜੇ ਤੱਕ ਸਾਡੀ ਮਰਜ਼ੀ ਹੈ ਉਹ ਉਹਦੇ ਤੇ ਜਮ ਦਾ ਡੰਡਾ ਪੈਣਾ, ਉਹਦੇ ਜਮਨ ਬਣਨਾ, ਸਾਡਾ ਜਮਨ ਬਣ ਪਾਰ ਕਰ ਗਿਆ ਪਾਰ ਜਾਤ ਹੈ, ਯਾਨੀ ਬਿੰਦਰਾਵਨ ਮਥੁਰਾ ਤੋਂ ਪਰਲੇ ਪਾਸੇ ਹੈ, ਵਿਚਾਲੇ ਜਮਨਾ ਪਾਰ ਹੋ ਗਈ ਉੱਥੇ, ਗੱਲ ਇਹ ਸਮਝਾਈ ਸੀ। ਪਰਲੇ ਪਾਸੇ ਕੀ ਹੈ? ਪਰਲੇ ਪਾਸੇ ਬਿਰਗੰਧ ਹੈ, ਜਾਂ ਜਮਨਾ ਨੂੰ ਪਾਰ ਕਰ ਲਈਏ ਨਾ, ਦੂਜੇ ਪਾਸੇ ਕੀ ਹੈ? ਪਰਲੇ ਪਾਸੇ ਗੰਧ ਹੈ
ਜੀ,
ਗੰਧ ਜਮਨ ਕੇ ਅੰਤਰੇ ਸਹਿਜ ਸੁਣ ਕੇ ਘਾਟ, ਇੱਧਰ ਜਮਨਾ ਇੱਧਰ ਗੰਧਾ ਵਿਚਾਲੇ ਹੈ ਜੀ
ਜੀ।
ਗੰਗਾ ਗੁਰਮਤ ਦੇ ਨਾਲ ਜਾ ਜੁੜਿਆ ਹੌਲੀ ਹੌਲੀ ਗੁਰਮਤ ਵੱਲ ਨੂੰ ਜਾ
ਜੀ।
ਇਹ ਗੱਲਾਂ ਜਿਹੜੀਆਂ ਸੀ ਉਹਨਾਂ ਦੀਆਂ, ਉਹਨਾਂ ਨੇ ਤਾਂ ਵਿਗਾੜਿਆ ਸੀਗਾ ਬ੍ਰਹਮ ਗਿਆਨ ਨੂੰ, ਗੁਰਬਾਣੀ ਨੇ ਠੀਕ ਕੀਤਾ ਬ੍ਰਹਮ ਗਿਆਨ ਨੂੰ। ਕੋਈ ਪਾਰਜਾਤ ਗਊ ਨਹੀਂ ਹੈ, ਨਾ ਕੋਈ ਪਾਰਜਾਤ ਰੁੱਖ ਨਹੀਂ ਹੈ, ਕੋਈ ਅੰਦਰ ਨਹੀਂ ਹੈ ਬਣਿਆ ਹੋਇਆ ਗੁਰਬਾਣੀ ਦੀ ਬੰਦੀ, ਕੋਈ ਸੁਰਗ ਨਹੀਂ ਹੈ ਜਾਂ ਸੁਰਗੇ ਨਹੀਂ ਹੈ, ਬੰਦੀ ਉਹਦੀ ਗੁਰਬਾਣੀ, ਦਰਕਾਰ ਸੁਰਗ ਨੂੰ ਬੰਦੀ ਹੀ ਨਹੀਂ ਹੈ ਬਾਣੀ
ਜੀ।
ਤੁਸੀਂ ਇਹ ਕਿਵੇਂ ਮੰਨ ਲਿਆ ਸਭ ਕੁਛ
ਜੀ?
ਗੁਰਬਾਣੀ ਦਾ ਰੱਦ ਕਰ ਦੀ ਹੈ, ਇਹ ਮੰਨੀ ਜਾਂਦੇ ਨੇ, ਫਿਰ ਕੌਣ ਹੋਏ ਜਿਹੜੇ ਮੰਨਣ ਵਾਲੇ ਨੇ ਦੁਬਾਰਾ
ਜੀ?
ਇੱਥੇ ਅਭਿਲੇਖਾ ਇਸ ਗੱਲ ਦਾ, ਗੁਰਬਾਣੀ ਨੇ ਜਿਹੜੀ ਗੱਲ ਰੱਦ ਕੀਤੀ ਇਹਨਾਂ ਨੇ ਦੁਬਾਰਾ ਬੋਲੀ, ਪੰਡਿਤ ਨੇ ਕਿਉਂ ਬਣਾਤੀ ਜਿਹਨੇ ਠੀਕਾ ਕੀਤਾ ਪਹਿਲਾਂ, ਇਹ ਉਹਦੇ ਚੇਲੇ ਨੇ
ਠੀਕ ਹੈ,
ਗੁਰਬਾਣੀ ਦੇ ਵਿੱਚੋਂ ਗੁਰਬਾਣੀ ਦੇ ਅਰਥ ਨਹੀਂ ਖੋਜੇ ਇਹਨਾਂ ਨੇ, ਗੁਰਬਾਣੀ ਚੋਂ ਗੁਰਬਾਣੀ ਦੇ ਅਰਥ ਖੋਜਣੇ ਸੀ
ਜੀ।
ਇੰਨੀ ਇਹਨਾਂ ਕੋਲ ਬੁੱਧੀ ਕਿੱਥੇ ਹੈ ਵਿਚਾਰਿਆਂ ਕੋਲ, ਇੰਨਾ ਇਹਨਾਂ ਕੋਲ ਸਮਾਂ ਕਿੱਥੇ ਹੈ, ਇੰਨੀ ਇਹਨਾਂ ਦੀ ਖੋਜ ਕਿੱਥੇ ਹੈ
ਜੀ?
ਅੱਲੇ ਪਟਲ ਦੀਆਂ ਗੱਲਾਂ ਮਾਰੀ ਜਾਂਦੇ ਨੇ, ਝੱਕ ਮਾਰਦੇ ਨੇ, ਆਪੇ ਟਿਕ ਜਾਣਗੇ, ਇਹਨਾਂ ਦੀ ਗੱਲ ਕੋਈ ਸੁਣਦਾ ਨਾਲੇ, ਇਹਨੇ ਬਥੇਰਾ ਰੌਲਾ ਪਾ ਲਿਆ ਸੁਣਿਆ ਕਿ ਨੇ, ਦਲਿਤਾਂ ਦੇ ਖਿਲਾਫ਼ ਇੰਨਾ ਰੌਲਾ ਪਾ ਲਿਆ, ਹੁਣ ਸੁਣਿਆ ਕਿਸੇ ਨੇ, ਚੁੱਪ ਕਰਕੇ ਬਹਿ ਗਏ, ਆਪਣਾ ਮੂੰਹ ਲਟਕਾ ਕੇ ਬਹਿ ਜਾਣਗੇ ਸਾਰੇ। ਹਾਂ, ਹੁਣ ਤਾਂ ਪਤਾ ਨਹੀਂ ਸੀ ਇਹਨਾਂ ਅਰਥਾਂ ਦਾ, ਅਸੀਂ ਚੁੱਪ ਕੀਤੇ ਹੋਏ ਸੀ, ਖੋਜ ਰਹੇ ਸੀ, ਦੁਨੀਆਂ ਦੇ ਵਿੱਚ ਆਪਸ ਵਿੱਚ ਵਿਦਵਾਨ ਇੱਕ ਦੂਜੇ ਦਾ ਵਿਰੋਧ ਕਰੀ ਜਾਂਦੇ ਸੀ, ਹੁਣ ਤਾਂ ਸਾਰੇ ਡੰਗੇ, ਸਾਰੇ ਚੁੱਪ ਕਰ ਜਾਣਗੇ, ਗੁਰਬਾਣੀ ਦੇ ਨਹੀਂ ਚੁੱਪ ਕਰਾ ਦੇਣੇ ਸਾਰੇ, ਗੁਰਬਾਣੀ ਵਿੱਚ ਸਭ ਕੁਛ ਪਿਆ
ਜੀ,
ਖੋਜਿਆ